ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਹਰ ਕੇ ਜਨ ਸਤਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਾਉ ਹਰ ਜਨ ਕੇ ਵੱਡ ਭਾਗ ਵਢੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਤਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਜਿਨ ਹਰ ਜਨ ਸਤਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਤਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਹਰ ਕੇ ਜਨ ਸਤਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਦਾ ਆਨੰਦ ਮਾਣਿਆ ਹੈ। ਹੁਣ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਕਥਾ ਇਸ ਵੇਲੇ ਰਹਿਰਾ ਸਾਹਿਬ ਜੀ ਦੀ ਚੱਲ ਰਹੀ ਹੈ। ਇਹ ਬਾਣੀ ਗੁਰਸਿੱਖ ਦਾ ਸ਼ਾਮ ਦਾ ਨਿਤਨੇਮ ਹੈ, ਕਿਉਂਕਿ ਭਾਈ ਗੁਰਦਾਸ ਜੀ ਨੇ ਆਖਿਆ ਸੀ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ, ਸੰਧਿਆ ਸਮੇਂ ਰਹਿਰਾ ਸਾਹਿਬ ਜੀ ਦਾ ਪਾਠ ਗੁਰਸਿੱਖ ਸੰਗਤਾਂ ਕਰਿਆ ਕਰਦੀਆਂ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਜੋ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਇਹ ਸ਼ਬਦ ਆਇਆ ਹੈ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਿ ਰਾਸ ਸ਼ਬਦ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਆਇਆ ਹੈ, ਜਿਸ ਦਾ ਸਦਕਾ ਇਸ ਬਾਣੀ ਦਾ ਨਾਮ ਸਿੱਖ ਸੰਗਤਾਂ ਦੇ ਅੰਦਰ ਰਹਿ ਰਾਸ ਸਾਹਿਬ ਜੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਹੈ। ਰਹਿ ਰਾਸ ਦਾ ਅਰਥ ਕੀ ਹੈ, ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਾਂਗੇ, ਜਿਹੜੇ ਗੁਰਸਿੱਖ ਵਿਦਵਾਨ ਹਨ ਉਹਨਾਂ ਨੇ ਰਹਿ ਰਾਸ ਦਾ ਅਰਥ ਕੀਤਾ ਹੈ ਜੀਵਨ ਦੀ ਰਹਿਤ ਮਰਿਆਦਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਰਹਿ ਰਾਸ ਸਾਹਿਬ ਜੀ ਦਾ ਅਰਥ ਕੀਤਾ ਹੈ ਰਹਿ ਰਾਸ ਸਾਡੇ ਜੀਵਨ ਦੇ ਸਫ਼ਰ ਦੀ ਪੂੰਜੀ, ਅਤੇ ਟਕਸਾਲ ਦੇ ਮਹਾਂਪੁਰਖਾਂ ਨੇ ਰਹਿ ਰਾਸ ਸਾਹਿਬ ਜੀ ਦਾ ਅਰਥ ਕੀਤਾ ਹੈ ਸਿੱਖੀ ਦੀ ਰਹਿਤ ਮਰਿਆਦਾ ਅਤੇ ਪਰਲੋਕ ਦੇ ਰਾਹ ਦੀ ਪੂੰਜੀ। ਇਹ ਪਾਵਨ ਅੰਮ੍ਰਿਤ ਰੂਪ ਬਾਣੀ ਹੈ, ਕਿਉਂਕਿ ਬਾਣੀ ਦਾ ਕੇਵਲ ਇਸ ਸੰਸਾਰ ਦੇ ਨਾਲ ਹੀ ਸੰਬੰਧ ਨਹੀਂ, ਜਿਵੇਂ ਕਿ ਅਸੀਂ ਸੰਸਾਰੀ ਲੋਕ ਕੋਈ ਵੀ ਕਾਰਜ ਹੁੰਦਾ ਹੈ, ਕੋਈ ਵੀ ਕਾਮਨਾ ਹੁੰਦੀ ਹੈ, ਅਸੀਂ ਸਤਿਗੁਰੂ ਦੀ ਬਾਣੀ ਦੀ ਓਟ ਲੈਂਦੇ ਹਾਂ, ਕਿਉਂਕਿ ਸਤਿਗੁਰੂ ਦੀ ਪਵਿੱਤਰ ਬਾਣੀ ਵਿਵਹਾਰ ਸਿੱਧ ਕਰਨ ਵਾਸਤੇ ਵੀ ਹੈ ਅਤੇ ਪਰਮਾਰਥ ਸਿੱਧ ਕਰਨ ਵਾਸਤੇ ਵੀ ਸਤਿਗੁਰੂ ਦੀ ਬਾਣੀ ਹੀ ਸਾਡੀ ਸਹਾਇਕ ਹੈ। ਕੁਝ ਐਸੇ ਵੀ ਸੱਜਣ ਨੇ ਜਿਹੜੇ ਉਹ ਇਹ ਗੱਲ ਵੀ ਆਖ ਦਿੰਦੇ ਹਨ ਕਿ ਸਤਿਗੁਰੂ ਦੀ ਪਵਿੱਤਰ ਬਾਣੀ ਨਿਰੋਲ ਪਰਮਾਰਥ ਦਾ ਹੀ ਉਪਦੇਸ਼ ਦਿੰਦੀ ਹੈ, ਪਰ ਨਹੀਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਦੇ ਜੀਵਨ ਦੇ ਵਿਵਹਾਰਕ ਪੱਖ ਨੂੰ ਵੀ ਗੁਰਬਾਣੀ ਤੋਂ ਸੇਧ ਲੈ ਕੇ ਹੀ ਚੱਲਣ ਦਾ ਆਦੇਸ਼ ਦਿੱਤਾ ਹੈ। ਹਜ਼ੂਰ ਦੀ ਬਾਣੀ ਪੜ੍ਹੋ, ਉਹਦੇ ਵਿੱਚ ਖਾਣ ਦਾ ਵੀ ਪਹਿਨਣ ਦਾ ਵੀ ਸਾਨੂੰ ਆਦੇਸ਼ ਦਿੱਤਾ ਗਿਆ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨਮਹਿ ਚਲੈ ਵਿਕਾਰ। ਐ ਗੁਰਸਿੱਖਾ, ਉਹ ਆਹਾਰ ਉਹ ਭੋਜਨ ਤੂੰ ਕਦੀ ਵੀ ਨਹੀਂ ਛਕਣਾ ਜਿਹਦੇ ਖਾਣ ਦੇ ਨਾਲ ਤੇਰੇ ਸਰੀਰ ਦੇ ਵਿੱਚ ਰੋਗ ਪੈਦਾ ਹੋ ਜਾਵਣ ਅਤੇ ਤੇਰੇ ਮਨ ਦੇ ਵਿੱਚ ਵਿਕਾਰ ਪੈਦਾ ਹੋਣ। ਐਸੇ ਭੋਜਨ ਤੋਂ ਵੀ ਸਤਿਗੁਰੂ ਨੇ ਸਾਨੂੰ ਵਰਜਿਆ ਹੈ। ਜੇ ਆਹਾਰ ਸ਼ੁੱਧੀ ਨਹੀਂ ਹੋ ਸਕਦੀ, ਵਿਵਹਾਰ ਸ਼ੁੱਧੀ ਹੋਣੀ ਵੀ ਮੁਸ਼ਕਲ ਹੈ। ਇਸੇ ਲਈ ਸਤਿਗੁਰੂ ਨੇ ਸਾਨੂੰ ਪਹਿਲਾਂ ਆਹਾਰ ਸ਼ੁੱਧ ਕਰਨ ਦਾ ਉਪਦੇਸ਼ ਦਿੱਤਾ ਹੈ ਅਤੇ ਨਾਲ ਇਹ ਵੀ ਸਾਨੂੰ ਸਿੱਖਿਆ ਬਖਸ਼ੀ ਹੈ, ਅੰਨ ਪਾਣੀ ਥੋੜ੍ਹਾ ਖਾਇਆ। ਗੁਰਸਿੱਖਾ, ਅੰਨ ਪਾਣੀ ਥੋੜ੍ਹਾ ਛਕਣਾ ਹੈ ਤਾਂ ਕਿ ਆਲਸ ਨਾ ਆਵੇ ਅਤੇ ਸਰੀਰ ਵੀ ਸੇਵਾ ਲਈ, ਸਿਮਰਨ ਦੇ ਲਈ ਹਮੇਸ਼ਾ ਲਈ ਹੁਸ਼ਿਆਰ ਰਹੇ। ਜਿੱਥੇ ਖਾਣ ਦੀ ਗੱਲ ਗੁਰੂ ਮਹਾਰਾਜ ਨੇ ਸਾਨੂੰ ਆਖੀ ਹੈ, ਉੱਥੇ ਨਾਲ ਪਹਿਨਣ ਦੇ ਬਾਰੇ ਵੀ ਸਮਝਾ ਦਿੱਤਾ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨਮਹਿ ਚਲੈ ਵਿਕਾਰ। ਇਹੋ ਜਿਹਾ ਲਿਬਾਸ, ਭੜਕੀਲਾ ਅਤੇ ਕੋਈ ਐਸਾ ਜਿਸ ਦੇ ਨਾਲ ਮਨ ਚੰਚਲ ਹੋਵੇ, ਗੁਰਸਿੱਖ ਮਾਈ ਭਾਈ ਨੂੰ ਕਦੇ ਵੀ ਨਹੀਂ ਪਹਿਨਣਾ ਚਾਹੀਦਾ। ਸਾਦੀ ਖੁਰਾਕ ਅਤੇ ਸਾਦੀ ਪੁਸ਼ਾਕ ਗਰੀਬੀ ਗਦਾ ਹਮਾਰੀ, ਸਤਿਗੁਰੂ ਨੇ ਆਖਿਆ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੇ ਗੁਰਬਾਣੀ ਤੋਂ ਹਰ ਪੱਖ ਦੀ ਸੇਧ ਲੈਣੀ ਹੈ, ਖਾਣ ਦੀ ਵੀ, ਪਹਿਨਣ ਦੀ ਵੀ। ਇਹ ਸ਼ਬਦ ਦਾ ਸੰਬੰਧ ਇੱਕ ਸਾਡੀ ਖਾਸ ਸਮਾਜਿਕ ਰਸਮ ਦੇ ਨਾਲ ਦਰਸਾਇਆ ਜਾਂਦਾ ਹੈ। ਉਹ ਰਸਮ ਕੀ ਹੈ? ਅਸੀਂ ਜਦੋਂ ਵੀ ਕਿਸੇ ਬੱਚੇ ਬੱਚੀ ਦਾ ਆਨੰਦ ਕਾਰਜ ਕਰਦੇ ਹਾਂ ਤਾਂ ਉਸ ਵੇਲੇ ਕੁਝ ਦਾਜ ਦਹੇਜ ਦੀ ਗੱਲ ਵੀ ਅਕਸਰ ਸਾਡੇ ਸਮਾਜ ਦੇ ਵਿੱਚ ਚੱਲਦੀ ਹੈ। ਇਹਦੇ ਬਾਰੇ ਗੁਰਮਤਿ ਦਾ ਦ੍ਰਿਸ਼ਟੀਕੋਣ ਕੀ ਹੈ? ਇਹਦੇ ਬਾਰੇ ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਸਾਨੂੰ ਚਾਨਣਾ ਪਾ ਰਿਹਾ ਹੈ, ਕਿਉਂਕਿ ਇਹ ਸ਼ਬਦ ਦੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖ ਇਹ ਦੱਸਦੇ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਸਰ ਕੇ ਪਿੰਡ ਆਪਣੇ ਨਾਨਕੇ ਘਰ ਨਾਨੀ ਜੀ ਦੇ ਪਾਸ ਰਹਿੰਦੇ ਸਨ ਔਰ ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਆਉਣ ਜਾਣ ਸੀ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪਿੰਡ ਵੀ ਬਾਸਰ ਕੇ ਸੀ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਉੱਥੇ ਨਾਨਕੇ ਸਨ ਔਰ ਉੱਥੇ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਕਰਕੇ ਗੁਰੂ ਰਾਮਦਾਸ ਮਹਾਰਾਜ ਦਾ ਮਨ ਇੰਨਾ ਪ੍ਰਭਾਵਿਤ ਹੋਇਆ, ਮਨ ਵਿੱਚ ਫੈਸਲਾ ਕੀਤਾ ਵੀ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਸੇਵਾ ਕਰਨੀ ਹੈ, ਕਿਉਂਕਿ ਇਹ ਵੀ ਸੰਗਤਾਂ ਨੂੰ ਵਿਦਿਤ ਹੋਵੇ, ਗੁਰੂ ਰਾਮਦਾਸ ਮਹਾਰਾਜ ਦੀ 7 ਸਾਲ ਦੀ ਉਮਰ ਸੀ ਜਿਸ ਵੇਲੇ ਪਿਤਾ ਜੀ ਚੜ੍ਹਾਈ ਕਰ ਗਏ ਸਨ ਅਤੇ ਫਿਰ ਤਕਰੀਬਨ 11 ਸਾਲ ਦੀ ਉਮਰ ਦੇ ਅੰਦਰ ਮਾਤਾ ਜੀ ਵੀ, ਹੁਣ 11 ਸਾਲ ਦੀ ਉਮਰ ਭਲਾ ਕਿਤਨੀ ਕੁ ਹੁੰਦੀ ਹੈ, ਮਾਤਾ ਪਿਤਾ ਦਾ ਸਾਇਆ ਉੱਠ ਗਿਆ, ਘਰ ਦੀ ਕਬੀਲਦਾਰੀ ਦਾ ਸਾਰਾ ਭਾਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਿਰ ਆ ਪਿਆ। ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚ ਵੇਚ ਕੇ ਆਪਣਾ ਅਤੇ ਪਰਿਵਾਰ ਦਾ ਨਿਰਵਾਹ ਕਰ ਰਹੇ ਸਨ, ਪਰ ਮਨ ਇੰਨਾ ਨਿਰਮਲ ਸੀ, ਕਿਰਤ ਅਤੇ ਵਿਵਹਾਰ ਇੰਨਾ ਸ਼ੁੱਧ ਸੀ। ਇੱਕ ਦਿਨ ਬਾਜ਼ਾਰ ਦੇ ਵਿੱਚ ਛਾਬੜੀ ਲਾਈ ਖੜ੍ਹੇ ਸਨ, ਗੁਰੂ ਦੀ ਸੰਗਤ ਆਈ, ਸ਼ਬਦ ਪੜ੍ਹਦੀ ਜਾ ਰਹੀ ਹੈ, ਇੱਕ ਗੁਰਸਿੱਖ ਭਾਈ ਜੇਠੇ ਦੇ ਪਾਸ ਆਇਆ। ਗੁਰੂ ਰਾਮਦਾਸ ਮਹਾਰਾਜ ਦਾ ਪਹਿਲਾ ਨਾਮ ਭਾਈ ਜੇਠਾ ਸੀ। ਉਸਨੇ ਆ ਕੇ ਆਖਿਆ, ਉਹ ਚੰਗੀਆ ਮੈਨੂੰ ਭੁੱਖ ਲੱਗੀ ਹੈ, ਕੁਝ ਖਾਣ ਲਈ ਚਾਹੀਦਾ। ਭਾਈ ਜੇਠਾ ਜੀ ਨੇ ਆਪਣੀ ਉਹ ਛਾਬੜੀ ਦੇ ਵਿੱਚੋਂ ਇੱਕ ਬੁੱਕ ਭਰ ਕੇ ਉਸਦੀ ਝੋਲੀ ਵਿੱਚ ਪਾ ਦਿੱਤਾ। ਉਸ ਗੁਰਸਿੱਖ ਨੇ ਆਖਿਆ, ਇਹ ਬਾਲਕ ਮੇਰੇ ਨਾਲ ਹੋਰ ਵੀ ਗੁਰਸਿੱਖ ਨੇ, ਹੋਰ ਵੀ ਸੰਗਤ ਹੈ, ਉਹਨਾਂ ਨੇ 2 ਬੁੱਕ ਪਾ ਦਿੱਤੇ, 3 ਪਾ ਦਿੱਤੇ। ਜਦੋਂ ਵੇਖਿਆ ਸੰਗਤ ਬਹੁਤੀ ਹੈ ਤਾਂ ਸਾਰੀ ਹੀ ਛਾਬੜੀ ਉਲਟਾ ਦਿੱਤੀ। ਇੰਨਾ ਤਿਆਗ, ਇੰਨਾ ਵਿਵਹਾਰ ਸ਼ੁੱਧ, ਕੋਈ ਲਾਲਚ ਨਹੀਂ, ਕੋਈ ਤਮਾ ਨਹੀਂ। ਜਦੋਂ ਸਾਰੀ ਛਾਬੜੀ ਉਸ ਗੁਰਸਿੱਖ ਦੀ ਝੋਲੀ ਵਿੱਚ ਪਾ ਦਿੱਤੀ, ਮਨ ਵਿੱਚ ਵਿਚਾਰ ਕਰਨ ਲੱਗੇ, ਮੈਂ ਹੁਣ ਜੇ ਘਰ ਗਿਆ ਤਾਂ ਘਰੇ ਮੈਂ ਕੀ ਜਵਾਬ ਦੇਵਾਂਗਾ, ਇਸ ਲਈ ਚੰਗੀ ਗੱਲ ਇਹ ਹੈ ਕਿ ਮੈਂ ਵੀ ਸੰਗਤ ਦੇ ਨਾਲ ਹੀ ਸਤਿਗੁਰੂ ਦੇ ਪਾਸ ਹੀ ਚਲਿਆ ਜਾਵਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਵੀ ਆਪਣੇ ਨਾਨਕੇ ਨਗਰ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਸੰਗਤ ਕਰਦੇ ਰਹੇ ਸਨ ਅਤੇ ਫਿਰ ਨਾਲ ਨਾਨਕੇ ਪਰਿਵਾਰ ਨੇ ਸਤਿਗੁਰੂ ਦੇ ਚਰਨਾਂ ਵਿੱਚ ਵੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਬਾਲਕ ਅਨਾਥ ਹੈ, ਬੇਸਹਾਰਾ ਹੈ, ਇਸ 'ਤੇ ਮਾਤਾ ਪਿਤਾ ਚਲਾਣਾ ਕਰ ਗਏ ਨੇ, ਇਹਦੇ ਉੱਤੇ ਮਿਹਰ ਦੀ ਨਜ਼ਰ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਗੱਲ ਪਹਿਲਾਂ ਹੀ ਜਾਂਚ ਗਏ। ਕਹਿੰਦੇ ਜਿਸ ਨੂੰ ਤੁਸੀਂ ਅਨਾਥ ਕਹਿੰਦੇ ਹੋ ਇਹ ਤਾਂ ਦੂਜਿਆਂ ਨੂੰ ਸਨਾਥ ਕਰਨ ਵਾਲਾ ਹੋਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ, ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਏ। ਇੰਨੀ ਅਣਥੱਕ ਲਗਨ ਅਤੇ ਪ੍ਰੇਮ ਦੇ ਨਾਲ ਸੇਵਾ ਕੀਤੀ, ਕਦੀ ਅਕੇਵਾਂ ਨਹੀਂ, ਕਦੀ ਥਕੇਵਾਂ ਨਹੀਂ, ਦਿਨ ਰਾਤ ਸਤਿਗੁਰੂ ਦੀ ਸੇਵਾ ਦੇ ਵਿੱਚ ਜੁਟ ਗਏ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਮਾਤਾ ਦਇਆ ਕੌਰ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਆਪਣੀਆਂ ਦੋ ਬੇਟੀਆਂ ਨੇ, ਬੀਬੀ ਦਾਨੀ ਅਤੇ ਬੀਬੀ ਭਾਨੀ, ਔਰ ਉਹ ਹੁਣ ਜਵਾਨ ਹੋ ਗਈਆਂ ਨੇ, ਆਪਾਂ ਉਹਨਾਂ ਦਾ ਕਿਤੇ ਨਾ ਕਿਤੇ ਰਿਸ਼ਤਾ ਕਰ ਦੇਈਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮੂੰਹੋਂ ਸੁਭਾਵਕ ਨਿਕਲਿਆ, ਦੱਸੋ ਕਿਹੋ ਜਿਹਾ ਤੁਹਾਨੂੰ ਵਾਰ ਘਰ ਚਾਹੀਦਾ। ਤਾਂ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੇ ਪਿਆਰ ਅਤੇ ਲਗਨ ਦੇ ਵਿੱਚ ਸੇਵਾ ਕਰ ਰਹੇ ਸਨ, ਸਾਹਮਣੇ ਆਏ। ਮਾਤਾ ਜੀ ਦੇ ਮੂੰਹੋਂ ਸੁਭਾਵਕ ਨਿਕਲਿਆ ਵੀ ਉਸ ਗੱਭਰੂ ਵਰਗਾ, ਉਸ ਨੌਜਵਾਨ ਵਰਗਾ ਹੀ ਭਾਨੀ ਲਈ ਵਾਰ ਚਾਹੀਦਾ। ਅਤੇ ਸਤਿਗੁਰੂ ਨੇ ਜੋ ਪਹਿਲਾਂ ਹੀ ਪਾਰਖੂ ਅੱਖ ਦੇ ਨਾਲ ਪਰਖ ਚੁੱਕੇ ਸਨ, ਆਪਣੇ ਮਹਿਲਾਂ ਨੂੰ ਕਹਿਣ ਲੱਗੇ, ਭਾਗਵਾਨੇ ਇਹਦੇ ਵਰਗਾ ਤਾਂ ਫਿਰ ਇਹੀ ਹੈ, ਹੋਰ ਨਹੀਂ ਕੋਈ ਤੁਹਾਨੂੰ ਮਿਲੇਗਾ। ਜਦੋਂ ਇਹ ਬਚਨ ਸੁਣੇ ਤਾਂ ਉਸ ਵੇਲੇ ਪਰਿਵਾਰ ਵਿੱਚ ਖੁਸ਼ੀਆਂ ਹੋਈਆਂ, ਅਤੇ ਗੁਰੂ ਰਾਮਦਾਸ ਮਹਾਰਾਜ ਦੇ ਵੀ ਜਿਹੜੇ ਹੋਰ ਰਿਸ਼ਤੇਦਾਰ ਸਨ ਉਹਨਾਂ ਨੂੰ ਖਬਰਾਂ ਪਹੁੰਚ ਗਈਆਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਹੋਇਆ। ਪੁਰਾਣੇ ਸਮੇਂ ਦੇ ਵਿੱਚ ਇੱਕ ਰਿਵਾਜ਼ ਸੀ, ਹੁਣ ਵੀ ਕੁਝ ਪੁਰਾਣੇ ਘਰਾਣਿਆਂ ਵਿੱਚ ਰਿਵਾਜ਼ ਚੱਲਿਆ ਆਉਂਦਾ ਹੈ, ਜਦੋਂ ਵਿਆਹ ਹੁੰਦਾ ਹੈ, ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਿਹੜਾ ਦਾਮਾਦ ਹੁੰਦਾ ਹੈ ਉਹਦੇ ਕੋਲੋਂ ਪੁੱਛਿਆ ਜਾਂਦਾ ਵੀ ਤੇਰੀ ਕੋਈ ਖੁਆਹਿਸ਼, ਤੇਰੀ ਕੋਈ ਮੰਗ, ਅਤੇ ਫਿਰ ਜੋ ਵੀ ਉਹ ਆ ਕੇ ਉਸਨੂੰ ਪੂਰੀ ਕਰਨ ਦਾ ਯਤਨ ਕੀਤਾ ਜਾਂਦਾ। ਹੁਣ ਇੱਧਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਹੋਇਆ, ਅਤੇ ਗੁਰੂ ਅਮਰਦਾਸ ਮਹਾਰਾਜ ਨੇ ਲੌਕਿਕ ਰੀਤੀ ਅਨੁਸਾਰ, ਅਤੇ ਪਰਖ ਵੀ ਸੀ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਮਾਦ ਬਣੇ, ਆਪਣੇ ਘਰ ਬੁਲਾਇਆ, ਸਾਰੇ ਸਗਨ ਕੀਤੇ, ਅਤੇ ਨਾਲ ਹੀ ਸਤਿਗੁਰੂ ਨੇ ਬਚਨ ਕੀਤਾ ਕਿ ਪਹਿਲਾਂ ਤੁਸੀਂ ਸੇਵਾਦਾਰ ਸੀ, ਹੁਣ ਤੁਸੀਂ ਸਾਡੇ ਦਾਮਾਦ ਹੋ। ਜੇ ਕੋਈ ਤੁਹਾਡੇ ਮਨ ਦੀ ਤਮੰਨਾ ਹੈ, ਕੋਈ ਡਿਮਾਂਡ ਹੈ, ਕੋਈ ਮੰਗ ਹੈ, ਉਹ ਤੁਸੀਂ ਦੱਸੋ, ਉਹ ਤੁਹਾਡੀ ਪੂਰੀ ਕੀਤੀ ਜਾ ਸਕਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਵੈਰਾਗ ਅਤੇ ਪ੍ਰੇਮ ਦੇ ਅਥਰੂ ਵਹਿ ਤੁਰੇ। ਕਹਿਣ ਲੱਗੇ, ਹੇ ਸਤਿਗੁਰੂ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਆਸਰਿਆਂ ਦੇ ਆਸਰੇ ਹੋ। ਮੈਂ ਤੇ ਯਤੀਮ ਸਾਂ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੁਸਾਂ ਸਾਨੂੰ ਇਹ ਮਾਣ ਬਖਸ਼ਿਆ ਹੈ, ਮਾਣ ਹੀ ਨਹੀਂ ਬਖਸ਼ਿਆ, ਬਹੁਤ ਉੱਚਾ ਅਸਥਾਨ ਵੀ ਬਖਸ਼ਿਆ ਹੈ। ਬਸ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ, ਮੇਰੀ ਕੋਈ ਮੰਗ ਨਹੀਂ, ਮੈਂ ਤੁਹਾਡਾ ਸੇਵਾਦਾਰ ਹੀ ਹਾਂ, ਮੈਂ ਤੁਹਾਡਾ ਰਿਸ਼ਤੇਦਾਰ ਜਾਂ ਦਾਮਾਦ ਨਹੀਂ, ਮੈਂ ਗੁਰੂ ਘਰ ਦਾ ਕੂਕਰ ਹਾਂ, ਮੈਂ ਤੇ ਕਿਰਮ ਹਾਂ, ਮੈਂ ਤੇ ਕੀੜਾ ਹਾਂ। ਬੜੀ ਨਿਮਰਤਾ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ, ਹਾਂ ਜੇ ਤਰੁੱਠੇ ਹੋ ਕਿਰਪਾ ਕਰੋ, ਬਸ ਨਾਮ ਦੀ ਦਾਤ, ਸਿਮਰਨ ਦੀ ਦਾਤ, ਸੇਵਾ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ, ਮੈਂ ਹੋਰ ਕੁਝ ਨਹੀਂ ਮੰਗਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਖਿਆ, ਅੱਛਾ ਸਮਾਂ ਆਵੇਗਾ ਜਦੋਂ ਸਾਡਾ ਗੁਰਤਾ ਦਾ ਸੰਘਾਸਨ ਵੀ ਤੁਹਾਡੇ ਲਈ ਹੋਵੇਗਾ। ਤੁਸੀਂ ਗੁਰੂ ਹੋ ਕੇ ਮਹਾਨ ਪਰਉਪਕਾਰ ਕਰੋਗੇ ਅਤੇ ਹੁਣ ਜੋ ਵੀ ਤੁਸੀਂ ਆਖਦੇ ਹੋ ਉਹ ਤੁਹਾਨੂੰ ਮਿਲੇਗਾ ਅਤੇ ਅੱਗੇ ਲਈ ਵੀ ਤੁਹਾਡੇ ਲਈ ਸਭ ਕੁਝ ਹਾਜ਼ਰ ਹੈ। ਇਹਨੇ ਬਚਨ ਕਹਿ ਕੇ ਸਤਿਗੁਰੂ ਨੇ ਖੁਸ਼ੀਆਂ ਪ੍ਰਦਾਨ ਕੀਤੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਬਾਅਦ ਵਿੱਚ ਗੁਰਤਾ ਦੇ ਤਖ਼ਤ 'ਤੇ ਸੁਸ਼ੋਭਿਤ ਹੋਏ ਤਾਂ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਜੋ ਉਸ ਵੇਲੇ ਯਾਚਨਾ ਕੀਤੀ ਸੀ ਅਤੇ ਫਿਰ ਗੁਰਤਾ ਦੇ ਤਖ਼ਤ 'ਤੇ ਬੈਠ ਕੇ ਇਹ ਸ਼ਬਦ ਉਚਾਰਨ ਕੀਤਾ ਔਰ ਇਹਦਾ ਸੰਬੰਧ ਉਸ ਵਿਆਹ ਦੇ ਸਮੇਂ ਦੇ ਨਾਲ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਘਰ ਬੁਲਾ ਕੇ ਆਖਿਆ ਕਿ ਤੁਸੀਂ ਮੰਗੋ ਜੋ ਤੁਹਾਡੇ ਮਨ ਦੀ ਇੱਛਾ ਹੈ, ਜੋ ਤੁਹਾਡੇ ਮਨ ਦੀ ਤਮੰਨਾ ਹੈ। ਤਾਂ ਉਸ ਵੇਲੇ ਤਾਂ ਕੁਛ ਵਾਰਤਕ ਹੀ ਬੇਨਤੀਆਂ ਕੀਤੀਆਂ ਸਨ, ਪਰ ਬਾਅਦ ਵਿੱਚ ਗੁਰੂ ਮਹਾਰਾਜ ਨੇ ਗੁਰਤਾ ਗੱਦੀ 'ਤੇ ਬੈਠ ਕੇ ਉਹ ਸਾਰੀਆਂ ਮੰਗਾਂ ਨੂੰ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਕਾਲੋਂ ਬੰਦ ਕਰ ਦਿੱਤਾ। ਰਹਾਉ ਦੀਆਂ ਪੰਕਤੀਆਂ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਨ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਆਖਿਆ ਸੀ ਨਾ ਮੰਗੋ ਜੋ ਮੰਗਣਾ ਹੈ, ਤਾਂ ਜਵਾਬ ਦੇ ਵਿੱਚ ਸਤਿਗੁਰੂ ਨੇ ਬੇਨਤੀ ਕੀਤੀ, ਇਹ ਮੇਰੇ ਲੋਕ ਅਤੇ ਪਰਲੋਕ ਦੇ ਮਿੱਤਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰੋ ਜੇ ਤਰੁੱਠੇ ਹੋ, ਮੋਕੋ ਰਾਮ ਨਾਮ ਪ੍ਰਗਾਸ, ਮੈਨੂੰ ਵਾਹਿਗੁਰੂ ਦੇ ਨਾਮ ਦਾ ਚਾਨਣ, ਵਾਹਿਗੁਰੂ ਦੇ ਨਾਮ ਦਾ ਗਿਆਨ, ਵਾਹਿਗੁਰੂ ਦੇ ਨਾਮ ਦੀ ਰੌਸ਼ਨੀ ਬਖਸ਼ਿਸ਼ ਕਰ ਦਿਓ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਅਤੇ ਨਾਲ ਹੀ ਸਤਿਗੁਰੂ ਨੇ ਫਿਰ ਆਖਿਆ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਸੱਚੇ ਪਾਤਸ਼ਾਹ, ਗੁਰੂ ਦੀ ਮਤ ਦੁਆਰਾ ਪ੍ਰਾਪਤ ਹੋਇਆ ਨਾਮ ਮੇਰੇ ਪ੍ਰਾਣਾਂ ਦਾ ਸਿਖਾਈ ਪਿਆਰਾ ਸਾਥੀ ਬਣ ਜਾਵੇ, ਭਾਵ ਗੁਰੂ ਦਾ ਬਖਸ਼ਿਆ ਨਾਮ ਮੇਰੇ ਸਵਾਸਾਂ ਦੇ ਵਿੱਚ ਵੱਸ ਜਾਵੇ, ਜੀਵਨ ਦੇ ਨਾਲੋਂ ਵੀ ਵੱਧ ਉਸ ਦੇ ਨਾਲ ਮੇਰਾ ਪਿਆਰ ਹੋ ਜਾਵੇ। ਹਰ ਕੀਰਤ ਹਮਰੀ ਰਹਿਰਾਸ ਅਤੇ ਨਾਲ ਮਹਾਰਾਜ ਜਿਹੜੀ ਵਾਹਿਗੁਰੂ ਦੀ ਕੀਰਤੀ ਹੈ, ਸਿਫਤ ਸਲਾਹ ਹੈ, ਇਹ ਮੇਰੀ ਰਹਿਰਾਸ ਮੇਰੀ ਜੀਵਨ ਸਫ਼ਰ ਦੀ ਪੂੰਜੀ ਬਣ ਜਾਵੇ, ਜਿਹੜੀ ਲੋਕ ਅਤੇ ਪਰਲੋਕ ਦੇ ਵਿੱਚ ਮੇਰੇ ਨਾਲ ਨਿਭ ਸਕਦੀ ਹੈ। ਨਾਮ ਅਤੇ ਵਾਹਿਗੁਰੂ ਦੇ ਕੀਰਤਨ ਦੀ ਯਾਚਨਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਪਿਤਾ ਸਤਿਗੁਰੂ ਦੇ ਪਾਸੋਂ ਕੀਤੀ। ਹੁਣ ਜਦੋਂ ਆਪਾਂ ਇਸ ਪਾਵਨ ਸ਼ਬਦ ਦੀਆਂ ਇਹਨਾਂ ਪੰਕਤੀਆਂ ਦੀ ਵਿਚਾਰ ਕਰਦੇ ਹਾਂ ਤਾਂ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ। ਸਾਡੇ ਸਮਾਜ ਦੇ ਵਿੱਚ ਜਿਹੜੀ ਦਾਜ ਦੀ ਬਿਮਾਰੀ ਹੈ, ਇੱਕ ਬਹੁਤ ਖਤਰਨਾਕ ਮੋੜ 'ਤੇ ਪਹੁੰਚ ਚੁੱਕੀ ਹੈ। ਕਈ ਗਰੀਬ ਮਾਪੇ ਆਪਣੀਆਂ ਲੜਕੀਆਂ ਨੂੰ ਦਾਜ ਦੇਣ ਤੋਂ ਤੰਗ ਆ ਕੇ ਔਰ ਉਹ ਉਹਨਾਂ ਨੂੰ ਮਾਰਨ ਲਈ ਤੁਲ ਗਏ ਨੇ। ਤੁਸੀਂ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਦੇ ਹੋ, ਇਹ ਇੱਕ ਬਹੁਤ ਗਲਤ ਪ੍ਰਥਾ ਹੈ। ਹਾਂ, ਜੋ ਆਪਣੀ ਖੁਸ਼ੀ ਅਨੁਸਾਰ ਬਿੱਤ ਅਨੁਸਾਰ ਮਾਤਾ ਪਿਤਾ ਲੜਕੀ ਨੂੰ ਕੁਛ ਵੀ ਦੇਣਾ ਚਾਹੁੰਦੇ ਨੇ ਔਰ ਉਹਨੂੰ ਲੈ ਲੈਣਾ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ, ਪਰ ਜਿਹੜਾ ਫੋਰਸ ਕਰਕੇ ਪ੍ਰੈਸ਼ਰ ਪਾ ਕੇ ਰੋਬ ਦੇ ਨਾਲ ਦਾਜ ਦਹੇਜ ਦੀ ਮੰਗ ਕਰਨੀ ਔਰ ਇਹ ਇੱਕ ਬਹੁਤ ਵੱਡਾ ਬੱਜਰ ਪਾਪ ਹੈ, ਬਹੁਤ ਵੱਡਾ ਬੱਜਰ ਗੁਨਾਹ ਹੈ। ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਇਸ ਗੱਲ 'ਤੇ ਵਿਸ਼ੇਸ਼ ਕਰਕੇ ਵਿਚਾਰ ਕਰਨੀ ਚਾਹੀਦੀ ਹੈ। ਸਤਿਗੁਰੂ ਦਾ ਹੁਕਮ ਹੈ, ਹੋਰ ਮਨਮੁੱਖ ਦਾਜ ਰੱਖ ਵਿਖਾਲੈ ਸੋ ਕੂੜ ਹੰਕਾਰ ਕੱਚ ਪਾਜੋ। ਜਿਹੜੇ ਮਨਮੁੱਖ ਲੋਕ ਨੇ ਦਾਜ ਦਹੇਜ ਦਿਖਾ ਕੇ ਲੋਕਾਂ ਨੂੰ ਆਪਣੇ ਆਪ ਨੂੰ ਵੱਡਾ ਜਨਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਆਪਣੇ ਆਪ ਨੂੰ ਕੁਛ ਉੱਚਾ ਜਨਾਉਣ ਦੀ ਕੋਸ਼ਿਸ਼ ਕਰਦੇ ਹਨ, ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਇਹ ਹੰਕਾਰ ਝੂਠਾ ਹੀ ਹੈ ਔਰ ਇਹੋ ਜਿਹੀਆਂ ਗੱਲਾਂ ਦੇ ਨਾਲ ਕੋਈ ਮਨੁੱਖ ਉੱਚਾ ਨਹੀਂ ਹੋ ਜਾਂਦਾ। ਬਲਕਿ ਜਿੰਨਾ ਤੁਸੀਂ ਵਿਆਹ ਸ਼ਾਦੀਆਂ ਨੂੰ ਸਾਦੇ ਰੂਪ ਦੇ ਵਿੱਚ ਕਰੋਗੇ, ਲੈਣ ਦੇਣ ਦਾਜ ਦੀ ਲਾਹਨਤ ਨੂੰ ਤੁਸੀਂ ਹਮੇਸ਼ਾ ਲਈ ਖਤਮ ਕਰ ਦੇਵੋਗੇ। ਇਹਦੇ ਨਾਲ ਤੁਸੀਂ ਵੀ ਸੁਖੀ, ਸਮਾਜ ਵੀ ਸੁਖੀ ਅਤੇ ਲੋਕ ਵੀ ਸੁਖੀ ਹੋ ਸਕਦੇ ਨੇ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਆਹ ਦੇ ਸਮੇਂ ਕੀ ਮੰਗਿਆ, ਇਹ ਖਾਸ ਅੱਜ ਦੇ ਸ਼ਬਦ ਦਾ ਸਿਧਾਂਤ ਹੈ। ਇਹ ਇੱਕ ਨੁਕਤਾ ਹੈ, ਇੱਕ ਬੜਾ ਹੀ ਅਹਿਮ ਦ੍ਰਿਸ਼ਟੀਕੋਣ ਹੈ। ਅਕਸਰ ਸਾਡੇ ਸਮਾਜ ਦੇ ਵਿੱਚ ਵੀ ਇਹ ਗੱਲਾਂ ਅਕਸਰ ਹੁੰਦੀਆਂ ਨੇ। ਮੌਕੇ 'ਤੇ ਆ ਕੇ ਮੁੰਡਾ ਕਹਿ ਦਿੰਦਾ, ਮੈਂ ਤਾਂ ਕਾਰ ਲੈਣੀ ਹੈ, ਮੈਂ ਤਾਂ ਮੋਟਰਸਾਈਕਲ ਲੈਣਾ, ਗਰੀਬ ਮਾਪੇ ਦੇ ਨਹੀਂ ਸਕਦੇ। ਬੜਾ ਔਖਾ ਹੁੰਦਾ ਕਈ ਵਾਰੀ। ਇਹਨਾਂ ਕਾਰਨਾਂ ਕਰਕੇ ਦਾਜ ਦਹੇਜ ਦੇ ਪਿੱਛੇ ਕਈ ਅਬਲਾ ਬਲੀ ਵੀ ਚੜ੍ਹਦੀਆਂ ਨੇ। ਅਖਬਾਰਾਂ ਵਿੱਚ ਰੋਜ਼ ਤੁਸੀਂ ਖਬਰਾਂ ਰਿਪੋਰਟਾਂ ਪੜ੍ਹਦੇ ਰਹਿੰਦੇ ਹੋ। ਕਹਿਣ ਤੋਂ ਭਾਵ ਇਹ ਜਿਹੜੀ ਦਾਜ ਦਹੇਜ ਦੀ ਲਾਹਨਤ ਹੈ, ਸਿੱਖੀ ਵਿੱਚ ਵਿਵਰਜਿਤ ਹੈ। ਦਾਜ ਦੇਣਾ ਵੀ ਪਾਪ ਹੈ ਅਤੇ ਲੈਣਾ ਵੀ ਇੱਕ ਵੱਡਾ ਗੁਨਾਹ ਹੈ। ਦੋਵਾਂ ਚੀਜ਼ਾਂ ਤੋਂ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੇਜ਼ ਕਰਨਾ ਚਾਹੀਦਾ, ਪਰਹੇਜ਼ ਕਰਨਾ ਚਾਹੀਦਾ। ਸਾਦੀ ਖੁਰਾਕ ਅਤੇ ਸਾਦੀ ਪੁਸ਼ਾਕ ਦੇ ਨਾਲ ਜਿਹੜੇ ਸਾਡੇ ਵਾਧੂ ਬੇਲੋੜੇ ਖਰਚੇ ਨੇ, ਔਰ ਇਹਨਾਂ ਤੋਂ ਵੀ ਹਮੇਸ਼ਾ ਲਈ ਸਾਨੂੰ ਬਚਣਾ ਚਾਹੀਦਾ ਹੈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਇਹ ਇੱਕ ਆਦੇਸ਼ ਹੁੰਦਾ ਸੀ। ਕਿਸੇ ਵੀ ਪਿੰਡ ਵਿੱਚ ਜਾਂਦੇ ਉਹ ਇਹ ਗੱਲ ਜ਼ਰੂਰ ਆਖਦੇ, ਸੰਗਤ ਜੀ ਬੱਚੇ ਬੱਚੀਆਂ ਦੇ ਵਿਆਹ ਹੁੰਦੇ ਨੇ, ਪਰ ਤੁਸੀਂ ਉਹਨਾਂ ਵਿਆਹਾਂ ਨੂੰ ਗੁਰੂ ਘਰ ਦੇ ਵਿੱਚ ਕਰੋ, ਸਾਦੇ ਢੰਗ ਦੇ ਨਾਲ ਕਰੋ, ਰੁੱਖਾ ਮਿੱਸਾ ਪ੍ਰਸ਼ਾਦਾ ਛਕਾਓ। ਐਵੇਂ ਦੋ ਚਾਰ ਦਿਨ ਦੀ ਪਲ ਬਣਾਉਣ ਵਾਸਤੇ ਤੁਸੀਂ ਇੱਕ ਪਾਸੇ ਕੰਨਿਆਦਾਨ ਕਰਦੇ ਹੋ ਅਤੇ ਦੂਜੇ ਪਾਸੇ ਮੀਟ ਸ਼ਰਾਬ ਹੋਰ ਸਿੱਖੀ ਤੋਂ ਉਲਟ ਕੰਮ ਕਰਕੇ ਆਪਣੇ ਸਿਰ 'ਤੇ ਭਾਰ ਚੜਾਉਂਦੇ ਹੋ, ਇਹ ਗੱਲਾਂ ਤੁਹਾਡੇ ਲਈ ਯੋਗ ਨਹੀਂ ਹਨ। ਤੁਸੀਂ ਗੁਰੂ ਦੇ ਸਿੱਖ ਹੋ, ਗੁਰਸਿੱਖ ਮੀਤ ਚੱਲੋ, ਗੁਰ ਚਾਲੀ ਜੋ ਗੁਰ ਕਹਿ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ। ਤੁਹਾਨੂੰ ਗੁਰਸਿੱਖੀ ਦੀ ਰਹਿਤ ਮਰਯਾਦਾ 'ਤੇ ਚੱਲਣਾ ਚਾਹੀਦਾ ਹੈ। ਇਉਂ ਮਹਾਂਪੁਰਖ ਜੋ ਸਿੱਖੀ ਦੀ ਮਰਯਾਦਾ ਹੈ ਉਹਦੇ ਬਾਰੇ ਗੁਰਸਿੱਖ ਸੰਗਤਾਂ ਨੂੰ ਖਬਰਦਾਰ ਕਰਦੇ। ਅਸੀਂ ਸਾਰੇ ਜੇ ਇਸ ਗੱਲ ਬਾਰੇ ਫੈਸਲਾ ਕਰ ਲਈਏ ਵੀ ਅਸੀਂ ਨਾ ਦਾਜ ਦੇਣਾ ਹੈ ਅਤੇ ਨਾ ਲੈਣਾ ਹੈ, ਕਿਸੇ ਦੇ ਦਿੱਤਿਆਂ ਕੋਈ ਵੱਡਾ ਨਹੀਂ ਬਣ ਜਾਂਦਾ ਅਤੇ ਨਾ ਦਿੱਤਿਆਂ ਕੋਈ ਛੋਟਾ ਨਹੀਂ ਬਣ ਜਾਂਦਾ। ਇਹ ਸਾਡੇ ਸਾਰੇ ਮਨ ਦੇ ਵਹਿਮ ਹੀ ਹੁੰਦੇ ਨੇ। ਇਸ ਲਈ ਇਹਨਾਂ ਬੇਲੋੜਿਆਂ ਖਰਚਿਆਂ ਨੂੰ ਸਗਾਂ ਹੋਰ ਕਿਸੇ ਚੰਗੇ ਪਾਸੇ ਕਿਸੇ ਸਾਰਥਕ ਕੰਮਾਂ ਦੇ ਵਿੱਚ ਖਰਚ ਕਰਨਾ, ਜਿਹਦੇ ਨਾਲ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵੀ ਉਹਨਾਂ ਨੂੰ ਚੰਗਾ ਪੜ੍ਹਾਓ, ਬਿਜ਼ਨਸ ਦੇ ਵਿੱਚ ਕੋਈ ਸਹਾਇਤਾ ਕਰੋ, ਕੋਈ ਹੋਰ ਢੰਗ ਦੇ ਨਾਲ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ। ਪਰ ਐਵੇਂ ਲੋਕਾਂ ਦੇ ਵਿੱਚ ਬੱਲੇ ਬੱਲੇ ਕਰਵਾਉਣ ਦੇ ਨਾਲੋਂ ਅਤੇ ਸਗਾਂ ਆਪਣੇ ਧਾਰਮਿਕ ਰਹੁ ਰੀਤਾਂ ਨੂੰ ਕਾਇਮ ਰੱਖਣਾ ਸਾਡੇ ਲਈ ਜ਼ਰੂਰੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ ਮੰਗੋ ਜੋ ਮੰਗਣਾ ਹੈ, ਅਤੇ ਉਹਨਾਂ ਨੇ ਆਹ ਚੀਜ਼ ਮੰਗੀ ਸੀ ਸਾਡੇ ਲਈ। ਇੱਕ ਸਤਿਗੁਰੂ ਨੇ ਮੀਲ ਪੱਥਰ ਕੱਢ ਦਿੱਤਾ, ਬਈ ਤੁਸੀਂ ਕੀ ਮੰਗਣਾ ਹੈ? ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਵੀ ਗੁਰਮਤਿ ਨਾਮ, ਜਿਹੜਾ ਗੁਰੂ ਦੀ ਮਤ ਦੁਆਰਾ ਪ੍ਰਾਪਤ ਹੋਇਆ ਨਾਮ, ਇੱਕ ਉਹ ਵੀ ਨਾਮ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਜਪਦੇ ਹਾਂ। ਪਰ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਨਹੀਂ, ਗੁਰਮਤ ਨਾਮ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਮਿਲਦਾ, ਉਹ ਨਾਮ ਮੇਰੇ ਪ੍ਰਾਣਾਂ ਦਾ ਸਿਖਾਈ ਪਿਆਰਾ ਬਣ ਜਾਵੇ, ਅਤੇ ਵਾਹਿਗੁਰੂ ਦੀ ਸਿਫਤ ਸਲਾਹ ਇਹ ਮੇਰੇ ਜੀਵਨ ਦੀ ਰੌਰੀਤ ਬਣ ਜਾਵੇ, ਇਹ ਮੇਰੇ ਜੀਵਨ ਦਾ ਨਿਤਨੇਮ ਨਿਤਕਰਮ ਬਣ ਜਾਵੇ, ਹਰ ਵੇਲੇ ਨਾਮ ਅਤੇ ਸਿਫਤ ਸਲਾਹ ਦੇ ਨਾਲ ਜੁੜਿਆ ਰਵਾਂ, ਇਹ ਮੇਰੇ 'ਤੇ ਕਿਰਪਾ ਕਰੋ। ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਦਾਤ ਭਾਈ ਗੁਰੂ ਕੋਲੋਂ ਮੰਗਣੀ ਚਾਹੀਦੀ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਅਤੇ ਆਪਣੀ ਨਿਮਰਤਾ ਕਿਸ ਢੰਗ ਦੇ ਨਾਲ ਜ਼ਾਹਰ ਕਰਦੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹੇ ਗੁਰੂ ਜੀ। ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ।
ਇਹ ਰਹਿਰਾ ਸਾਹਿਬ ਜੀ ਦਾ ਚੌਥਾ ਸ਼ਬਦ ਹੈ। ਤਿੰਨ ਸ਼ਬਦਾਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। ਹੁਣ ਅੱਗੇ ਗੋਜਰੀ ਰਾਗ ਦਾ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਆਰੰਭ ਹੋ ਰਿਹਾ ਹੈ। ਹਜ਼ੂਰ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਤੇ ਨਾਲ ਬੇਨਤੀ ਕਰਦੇ ਹਨ। ਹਰ ਕੇ ਜਨ, ਹੇ ਸਤਿਗੁਰੂ ਜੀ, ਤੁਸੀਂ ਵਾਹਿਗੁਰੂ ਦੇ ਜਨ ਦਾਸ ਹੋ ਅਤੇ ਇਸ ਦੇ ਨਾਲ ਹੀ ਸਤਿਗੁਰ, ਤੁਸੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਵੀ ਹੋ ਤੇ ਨਾਲ ਹੀ ਸਤਿਪੁਰਖ ਆ, ਤੁਸੀਂ ਸਤਿਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਵੀ ਹੋ। ਕਿਸ ਢੰਗ ਦੇ ਨਾਲ ਉਪਮਾ ਕਰ ਰਹੇ ਨੇ, ਇੱਕ ਪਾਸੇ ਹਰ ਕੇ ਜਨ ਬਈ ਤੁਸੀਂ ਮਹਾਰਾਜ ਵਾਹਿਗੁਰੂ ਦੇ ਦਾਸ ਹੋ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਰੋਜ਼ਾਨਾ 84 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਸਨ। ਅਤੇ ਫਿਰ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਹੈ, ਗੋਬਿੰਦਵਾਲ ਸਾਹਿਬ ਵਿੱਚ ਤੁਸੀਂ ਗਏ ਹੋਵੋਗੇ, ਉੱਥੇ ਇੱਕ ਕਿੱਲੀ ਹੈ। ਉਸ ਕਿੱਲੀ ਦਾ ਆਸਰਾ ਲੈ ਕੇ, ਕਿਉਂਕਿ ਸਰੀਰ ਬਿਰਧ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸਿਮਰਨ ਕਰਦੇ ਸਨ। ਇਸ ਢੰਗ ਦੇ ਨਾਲ ਸਤਿਗੁਰੂ ਦੀ ਉਹ ਸਾਰੀ ਘਾਲਣਾ ਨੂੰ ਤਾਕੇ ਇਹ ਸ਼ਬਦ ਆਖੇ, ਹਰ ਕੇ ਜਨ, ਤੁਸੀਂ ਮਹਾਰਾਜ ਵਾਹਿਗੁਰੂ ਦੇ ਜਨ ਦਾਸ ਹੋ ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਗੁਰਤਾ ਗੱਦੀ ਦੇ ਮਾਲਕ ਹੋਣ ਕਰਕੇ ਸਤਿਗੁਰੂ ਵੀ ਹੋ ਅਤੇ ਵਾਹਿਗੁਰੂ ਦੇ ਨਾਲ ਹਮੇਸ਼ਾ ਲਈ ਅਭੇਦ ਰਹਿੰਦੇ ਹੋ, ਇਸ ਲਈ ਸਤਿਪੁਰਖ ਵੀ ਤੁਸੀਂ ਹੋ। ਬਿਨੋ ਕਰੋ ਗੁਰ ਪਾਸ, ਹੇ ਸਤਿਗੁਰੂ ਜੀ, ਮੈਂ ਆਪ ਜੀ ਦੇ ਪਾਸ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਗੁਜ਼ਾਰਿਸ਼ ਕਰਦਾ ਹਾਂ, ਅਰਦਾਸ ਬੇਨਤੀ ਕਰਦਾ ਹਾਂ।
ਹਮ ਕੀਰੇ ਕਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ।
ਕਿੰਨੀ ਨਿਮਰਤਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਮ ਕੀਰੇ ਕਰਮ ਸਤਗੁਰ ਸਰਣਾਈ। ਮਹਾਰਾਜ ਅਸੀਂ ਤੇ ਕੀੜੇ ਹਾਂ, ਕੀੜੇ ਵੀ ਛੋਟੇ ਹੁੰਦੇ ਨੇ, ਕੀੜੇ ਵੀ ਕੁਛ ਵੱਡੇ ਹੁੰਦੇ ਨੇ। ਕੈਰਮ ਜਿਹੜੇ ਉਹਨਾਂ ਕੀੜਿਆਂ ਦੇ ਨਾਲੋਂ ਛੋਟੇ ਕੀੜੇ ਹੁੰਦੇ ਨੇ, ਜਿਹੜੇ ਬਿਲਕੁਲ ਛੋਟੇ ਛੋਟੇ ਪਾਣੀ ਦੇ ਵਿੱਚ ਜਾਂ ਕਈ ਹੋਰ ਥਾਵਾਂ 'ਤੇ ਤੁਸੀਂ ਜੀਵ ਦੇਖਦੇ ਹੋ, ਛੋਟੇ ਕੀੜਿਆਂ ਨੂੰ ਕਰਮ ਕਹਿੰਦੇ ਨੇ। ਹਮ ਕੀੜੇ ਕਰਮ, ਅਸੀਂ ਮਹਾਰਾਜ ਕੀੜੇ ਹਾਂ, ਇਹ ਨਿਮਰਤਾ ਦਾ ਵਾਚਕ ਸ਼ਬਦ ਹੈ। ਕਲਗੀਧਰ ਪਾਤਸ਼ਾਹ ਨੇ ਵੀ ਆਪਣੇ ਲਈ ਕੀਟ ਸ਼ਬਦ ਵਰਤਿਆ ਸੀ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵੀ ਇਸ ਕੀਟ ਪ੍ਰਤ ਵੀ ਇਸ ਕੀੜੇ ਨੂੰ, ਇਹ ਨਿਮਰਤਾ ਦੇ ਸੂਚਕ ਸ਼ਬਦ ਨੇ। ਅਸੀਂ ਮਹਾਰਾਜ ਤੁਹਾਡੇ ਕੀੜੇ ਹਾਂ, ਕੀੜਿਆਂ ਵਿੱਚੋਂ ਵੀ ਛੋਟੇ ਕਰਮ ਹਾਂ, ਛੋਟੇ ਕੀੜੇ ਹਾਂ, ਸਤਿਗੁਰ ਸਰਣਾਈ, ਅਤੇ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪਏ ਹਾਂ। ਕਰ ਦਇਆ ਨਾਮ ਪ੍ਰਗਾਸ, ਅਤੇ ਸੱਚੇ ਪਾਤਸ਼ਾਹ ਸਾਡੇ 'ਤੇ ਦਇਆ ਕਰੋ, ਸਾਡੇ 'ਤੇ ਰਹਿਮ ਕਰੋ, ਸਾਡੇ 'ਤੇ ਬਖਸ਼ਿਸ਼ ਕਰੋ, ਸਾਡੇ 'ਤੇ ਰਹਿਮਤ ਕਰੋ। ਨਾਮ ਪ੍ਰਗਾਸ, ਵੀ ਨਾਮ ਦਾ ਪ੍ਰਕਾਸ਼ ਸਾਡੇ ਅੰਦਰ ਪੈਦਾ ਹੋ ਜਾਵੇ, ਨਾਮ ਦਾ ਦੀਵਾ ਜਗ ਪਵੇ, ਨਾਮ ਦਾ ਗਿਆਨ ਪ੍ਰਗਟ ਹੋ ਜਾਵੇ, ਕਿਉਂਕਿ ਨਾਮ 'ਤੇ ਅਸੀਂ ਜਪਦੇ ਹਾਂ। ਪਰ ਨਾਮ ਦਾ ਦੀਵਾ, ਨਾਮ ਦੀ ਰੋਸ਼ਨੀ ਅੰਦਰ ਪ੍ਰਗਟ ਹੋਣੀ ਉਹ ਹੋਰ ਗੱਲ ਹੈ। ਹਜ਼ੂਰ ਕਹਿੰਦੇ, ਮਹਾਰਾਜ ਸਾਨੂੰ ਆਹ ਚੀਜ਼ ਦਿਓ, ਅਸੀਂ ਕੀੜੇ ਹਾਂ, ਗੁਰੂ ਘਰ ਦੇ ਕੂਕਰ ਹਾਂ, ਹੇ ਸਤਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਦਇਆ ਕਰੋ, ਸਾਡੇ 'ਤੇ ਤਰਸ ਕਰੋ, ਨਾਮ ਪ੍ਰਗਾ ਸਾਡੇ ਹਿਰਦੇ ਵਿੱਚ ਨਾਮ ਪ੍ਰਗਟ ਕਰ ਦਿਓ।
ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ, ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ।
ਰਹਾਉ ਦੀਆਂ ਪੰਕਤੀਆਂ ਤੋਂ ਅਰਥ ਆਰੰਭ ਹੋਇਆ ਸੀ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਇਹ ਮੇਰੇ ਮਿੱਤਰ ਗੁਰਦੇਵ ਜੀਓ, ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਨਾਮ ਪ੍ਰਗਟ ਕਰ ਦਿਓ। ਹਾਂ, ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੋਇਆ ਨਾਮ ਮੇਰੇ ਪ੍ਰਾਣਾਂ ਦਾ ਸਖਾਈ ਬਣ ਜਾਵੇ, ਪ੍ਰਾਣਾਂ ਦਾ ਪਿਆਰਾ ਹੋ ਜਾਵੇ। ਹਰ ਕੀਰਤ ਹਮਰੀ ਰਹਿ ਰਾਸ, ਵਾਹਿਗੁਰੂ ਦੀ ਸਿਫਤ ਸਲਾਹ ਮੇਰੇ ਜੀਵਨ ਦੀ ਪੂੰਜੀ ਬਣ ਜਾਵੇ, ਇਹ ਐਸੀ ਉੱਤਮ ਦਾਤ ਮੇਰੀ ਝੋਲੀ ਵਿੱਚ ਪਾਓ ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਹਰ ਜਣ ਕੇ ਵਡ ਭਾਗ ਵਡੇਰੇ। ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ, ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ, ਵਡ ਭਾਗ ਵਡੇਰੇ, ਉਹਨਾਂ ਦੇ ਵੱਡਿਆਂ ਤੋਂ ਵੱਡੇ ਭਾਗ ਨੇ। ਵਡ ਭਾਗ ਵਡੇਰੇ ਦਾ ਅਰਥ ਹੈ ਉਹਨਾਂ ਦੇ ਵੱਡਿਆਂ ਤੋਂ ਵੱਡੇ ਭਾਗ ਨੇ, ਜਿਨ੍ਹਾਂ ਹਰ ਹਰ ਸ਼ਰਧਾ ਹਰ ਪਿਆਸ, ਜਿਨ੍ਹਾਂ ਦੇ ਮਨ ਦੇ ਅੰਦਰ ਹਰ ਹਰ ਸ਼ਰਧਾ ਵਾਹਿਗੁਰੂ ਪਰਮੇਸ਼ਰ ਦੀ ਸ਼ਰਧਾ ਭਾਵਨਾ ਸਿਦਕ ਪਿਆਰ ਭਰਿਆ ਹੋਇਆ ਹੈ, ਅਤੇ ਨਾਲ ਹੀ ਹਰ ਪਿਆਸ ਅਤੇ ਵਾਹਿਗੁਰੂ ਦੇ ਨਾਮ ਦੀ ਪਿਆਸ ਲੱਗੀ ਹੋਈ ਹੈ। ਬਈ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਹਮੇਸ਼ਾ ਲਈ ਪੀਂਦੇ ਰਹੀਏ। ਐਸੇ ਮਹਾਂਪੁਰਖਾਂ ਦੇ, ਐਸੇ ਵਾਹਿਗੁਰੂ ਦੇ ਦਾਸਾਂ ਦੇ ਵੱਡਿਆਂ ਤੋਂ ਵੱਡੇ, ਉੱਚਿਆਂ ਤੋਂ ਉੱਚੇ, ਸੁੱਚਿਆਂ ਤੋਂ ਸੁੱਚੇ ਭਾਗ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪ੍ਰਤੀ ਸ਼ਰਧਾ ਭਾਵਨਾ ਅਤੇ ਨਾਲ ਹੀ ਵਾਹਿਗੁਰੂ ਦੇ ਨਾਮ ਦੀ, ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ।